ਜੇ ਇਮੋਸ਼ਨਲ ਟਾਈਪ ਬੰਦਾ ਹੋਵੇ ਉਹਨੂੰ ਪ੍ਰੇਮ ਪਾਣਾ ਚਾਹੀਦਾ। ਇਮੋਸ਼ਨਲ ਬੰਦੇ ਲਈ ਪ੍ਰੇਮ ਮਾਰਗ ਹੁੰਦਾ, ਇੰਟੈਲੀਜੈਂਟ ਬੰਦੇ ਲਈ ਗਿਆਨ ਮਾਰਗ ਹੁੰਦਾ। ਕਈ ਆਪਣੇ ਆਪ ਨੂੰ ਸਮਝਦੇ ਨਾਲ ਠੀਕ ਕਰਦੇ ਨੇ ਤੇ ਕਈ ਪ੍ਰੇਮ ਨਾਲ ਠੀਕ ਕਰਦੇ ਨੇ। ਜਿਵੇਂ ਕਿ ਐਗਜ਼ਾਮਪਲ ਲਓ, ਕਿਸੇ ਬੰਦੇ ਨੂੰ ਕਿਹਾ ਗਿਆ ਸੈਰ ਕਰਨੀ ਹੈ, ਉਹ ਬੰਦਾ ਕਹਿੰਦਾ ਹੈ ਫਾਇਦੇ ਕੀ ਨੇ, ਇਹਦੇ ਨਾਲ ਸਿਹਤ ਠੀਕ ਰਹੇਗੀ, ਮਾਇੰਡ ਠੀਕ ਰਹੇਗਾ, ਹਾਜ਼ਮਾ ਠੀਕ ਰਹੇਗਾ, ਪਾਚਨ ਕਿਰਿਆ ਠੀਕ ਰਹੇਗੀ। ਲੌਜਿਕ ਦੇ ਦਿਓ, ਸਾਰੇ ਲੌਜੀਕਲ ਬ੍ਰੇਨ ਹੈ, ਲੌਜਿਕ ਸਮਝਦਾ। ਮੇਰੀ ਰਨਿੰਗ ਕਰਨ ਨਾਲ ਕੀ ਹੁੰਦਾ, ਭੱਜਣ ਨਾਲ ਕੀ ਹੁੰਦਾ, ਐਕਸਰਸਾਈਜ਼ ਨਾਲ ਕੀ ਹੁੰਦਾ, ਆਹ ਫਾਇਦਾ ਆਹ ਫਾਇਦਾ ਆਹ ਫਾਇਦਾ। ਬੜਾ ਖੁਸ਼ ਹੋਇਆ, ਇੰਨੇ ਫਾਇਦੇ ਹੋਣਗੇ, ਇੰਟੈਲੀਜੈਂਟ ਦਿਮਾਗ ਹੈ, ਲੌਜਿਕ ਸਮਝਦਾ ਤੇ ਫਟਾਫਟ ਕਰਨਾ ਸ਼ੁਰੂ ਕਰ ਦਿੰਦਾ। ਇੱਕ ਇਮੋਸ਼ਨਲ ਬ੍ਰੇਨ ਹੈ, ਬ੍ਰੇਨ ਇਮੋਸ਼ਨਲ ਹੈ, ਜਜ਼ਬਾਤੀ ਬੰਦਾ ਹੈ। ਉਹਨੂੰ ਕਿਹਾ ਤੇਰਾ ਲੀਵਰ ਠੀਕ ਹੋ ਜਾਏਗਾ, ਤੂੰ ਭੱਜਿਆ ਕਰ, ਤੂੰ ਐਕਸਰ, ਉਹ ਸੁਣਦਾ ਹੀ ਨਹੀਂ, ਉਹ ਕਹਿੰਦਾ ਮੇਰੇ ਤੋਂ ਨਹੀਂ ਹੁੰਦਾ। ਉਹਨੂੰ ਫਿਰ ਕਹੋ, ਗੁਰੂ ਸਾਹਿਬ ਕਹਿੰਦੇ ਸੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ, ਗੁਰੂ ਜੀ ਕਹਿੰਦੇ ਨੇ ਭੱਜਿਆ ਕਰੋ ਦੌੜਿਆ ਕਰੋ। ਉਹ ਕਹਿੰਦਾ ਅੱਛਾ, ਕਿਹਨੇ ਕਿਹਾ? ਗੁਰੂ ਹਰਿ ਸਾਹਿਬ ਘੋਲ ਕਰਾਉਂਦੇ ਸੀ, ਐਕਸਰਸਾਈਜ਼ ਕਰਾਉਂਦੇ ਸੀ ਸਿੱਖਾਂ ਦੀ, ਗੁਰੂ ਜੀ ਨੇ ਕਿਹਾ ਹਾਂਜੀ ਫੇਰ ਕਰ ਲਾਂਗਾ। ਇਹ ਪ੍ਰੇਮ ਵਾਲਾ, ਇਹ ਪ੍ਰੇਮ 'ਚ ਸਬਰ ਸਕਦਾ, ਇਹ ਬ੍ਰੇਨ ਹੀ ਪ੍ਰੇਮ ਵਾਲਾ, ਇਹਨੂੰ ਤੁਸੀਂ ਪ੍ਰੇਮ ਨਾਲ ਸਮਝਾ ਸਕਦੇ ਹੋ, ਇਹ ਪ੍ਰੇਮ ਨਾਲ ਬਦਲਦਾ। ਤੇ ਇੰਟੈਲੀਜੈਂਟ ਜਿਹੜਾ ਬ੍ਰੇਨ ਹੁੰਦਾ ਉਹ ਲੌਜਿਕ ਸਮਝਦਾ, ਉਹ ਲੌਜਿਕ ਨਾਲ ਬਦਲਦਾ, ਦਲੀਲਾਂ ਨਾਲ ਸਮਝਣਾ ਚਾਹੁੰਦਾ, ਉਹ ਹਰ ਗੱਲ ਦੀ ਡੀਟੇਲ ਵਿੱਚ ਜਾਂਦਾ, ਇਹਦੇ 'ਚ ਲੌਜਿਕ ਕੀ ਹੈ, ਡੀਟੇਲ ਵਿੱਚ ਜਾਏਗਾ। ਜਿਹੜਾ ਬ੍ਰੇਨ ਲੌਜੀਕਲ ਹੁੰਦਾ, ਇੰਟੈਲੀਜੈਂਟ ਹੁੰਦਾ, ਤੇ ਜਿਹੜਾ ਇਮੋਸ਼ਨਲ ਬ੍ਰੇਨ ਹੁੰਦਾ ਹੈ। ਪਰ ਯਾਦ ਇਹ ਰੱਖਣਾ, ਅਸੀਂ ਜਿਹੜੇ ਪੰਜਾਬੀ ਹਾਂ ਅਸੀਂ ਬਹੁਤੇ ਇਮੋਸ਼ਨਲ ਬ੍ਰੇਨ ਹਾਂ, ਸਾਡਾ ਦਿਮਾਗ ਜਜ਼ਬਾਤੀ ਹੈ, ਅਸੀਂ 95% ਇਮੋਸ਼ਨਲ ਹਾਂ। ਤੇ ਸਾਡੇ ਲਈ ਸਭ ਤੋਂ ਵਧੀਆ ਮਾਰਗ ਭਗਤੀ ਮਾਰਗ ਹੈ, ਪ੍ਰੇਮ ਮਾਰਗ ਹੈ। ਪ੍ਰੇਮ ਵਿੱਚ ਭਾਵੇਂ ਕੋਈ ਸਾਡੀ ਜਾਨ ਵੀ ਕੱਢ ਲੈ, ਤੇ ਰੋਹਬ ਦੇ ਨਾਲ ਜੇ ਕੋਈ ਬੰਦਾ ਕਵੇ ਤੇ ਪੰਜਾਬੀਆਂ ਤੋਂ ਰੋਹਬ ਨਾਲ ਕੰਮ ਲਿਆ ਜਾ ਸਕਦਾ, ਰੋਹਬ ਨਾਲ। ਤੇ ਪ੍ਰੇਮ ਨਾਲ ਤੇ ਭਾਵੇਂ ਸਾਡੀ ਜਾਨ ਕੱਢ ਲਵੇ ਕੋਈ, ਪ੍ਰੇਮ ਨਾਲ ਤੇ ਅਸੀਂ ਆਪਾ ਵਾਰ ਦਿੰਦੇ ਹਾਂ, ਕਿਉਂਕਿ ਜਜ਼ਬਾਤੀ ਹਾਂ ਅਸੀਂ, ਪ੍ਰੇਮ ਕਰਨਾ ਜਾਣਦੇ ਹਾਂ, ਪ੍ਰੇਮ ਦੀ ਭਾਸ਼ਾ ਸਮਝਦੇ ਹਾਂ, ਸਾਡੇ ਤੋਂ ਕੰਮ ਪ੍ਰੇਮ ਨਾਲ ਲਿਆ ਜਾ ਸਕਦਾ, ਤੇ ਸਾਡੇ ਲਈ ਮਾਰਗ ਹੀ ਪ੍ਰੇਮ ਬਣਦਾ ਹੈ। ਤੇ ਗੁਰੂ ਨਾਨਕ ਦੇ ਘਰ ਦਾ ਮਾਰਗ ਪਿਆਰ ਦਾ ਭਗਤੀ ਦਾ ਮਾਰਗ ਹੈ, ਪ੍ਰੇਮ ਦਾ ਮਾਰਗ ਹੈ। ਹਾਂ, ਗਿਆਨ ਮਾਰਗ ਵੀ ਹੈਗਾ ਭਾਈ, ਜੇ ਤੂੰ ਉਸ ਰਾਹ ਤੇ ਚੱਲਣਾ ਉਹ ਚੱਲ ਪਏ, ਪਰ ਮਸਲਾ ਤੇ ਆਪਣੇ ਆਪ ਨੂੰ ਸਵਾਰਨ ਦਾ ਹੈ ਨਾ। ਤੇ ਜਿਹੜਾ ਗਿਆਨੀ ਆਪਣੇ ਲਈ ਗਿਆਨ ਨਹੀਂ ਵਰਤਦਾ ਉਹ ਗਿਆਨੀ ਹੰਕਾਰੀ ਹੋ ਜਾਂਦਾ। ਲੋਕ ਆ ਨਹੀਂ ਕਰਦੇ, ਲੋਕ ਐ ਨਹੀਂ ਕਰਦੇ, ਲੋਕ ਵੇਖੋ ਕੀ ਕਰਦੇ ਨੇ, ਲੋਕ ਵੇਖੋ ਕੀ ਕਰਦੇ ਨੇ, ਉਹ ਲੋਕਾਂ ਵੱਲ ਪੱਤਰਕਾਰਾਂ ਵਾਂਗੂ ਵੇਖਦਾ ਰਹਿੰਦਾ, ਆਪਣੀ ਜ਼ਿੰਦਗੀ 'ਚ ਲਾਗੂ ਨਹੀਂ ਕਰਦਾ, ਉਹ ਲੋਕਾਂ ਦੇ ਨੁਕਸ ਕੱਢਦਾ ਰਹਿੰਦਾ। ਗਿਆਨੀ ਹੰਕਾਰੀ ਹੋ ਜਾਂਦਾ ਤੇ ਉਹ ਲੋਕਾਂ 'ਚ ਨੁਕਸ ਕੱਢਦਾ, ਤੇ ਪ੍ਰੇਮੀ ਲੋਕਾਂ ਨੂੰ ਵਿਖਾਉਣ ਲਈ ਸਵੇਰੇ ਉੱਠਦਾ, ਗੁਰਦੁਆਰੇ ਜਾ ਰਿਹਾ, ਮੈਂ ਬੜਾ ਪ੍ਰੇਮ ਕਰਦਾ, ਮੈਂ ਚੌਰ ਕਰਦਾ, ਮੈਂ ਦੇਗ ਵਰਤਾਉਂਦਾ, ਮੈਂ ਆਹ ਕਰਦਾ, ਮੈਂ ਆਹ ਕਰਦਾ। ਪ੍ਰੇਮੀ ਆਪਣੇ ਆਪ ਨੂੰ ਜੇ ਨਹੀਂ ਸਵਾਰਦਾ ਤੇ ਪ੍ਰੇਮੀ ਪਖੰਡੀ ਬਣ ਜਾਂਦਾ। ਪ੍ਰੇਮ ਮੇਰੇ ਲਈ ਹੈ ਫਿਰ ਪ੍ਰੇਮੀ ਠੀਕ ਹੈ, ਗਿਆਨ ਮੇਰੇ ਲਈ ਹੈ ਫਿਰ ਗਿਆਨ ਠੀਕ ਹੈ, ਜੇ ਗਿਆਨ ਲੋਕਾਂ ਨੂੰ ਬਦਲਣ ਲਈ ਹੈ, ਦੁਨੀਆਂ ਵਾਸਤੇ ਹੈ, ਫਿਰ ਗਿਆਨ ਮਾਰਗ ਹੰਕਾਰੀ ਹੋ ਜਾਂਦਾ, ਬੰਦੇ ਈਗੋ 'ਚ ਆ ਜਾਂਦੇ ਨੇ, ਸਾਡੇ ਵਰਗਾ ਗਿਆਨੀ ਕੋਈ ਨਹੀਂ, ਸਾਡੇ ਵਰਗਾ ਸਿਆਣਾ ਕੋਈ ਨਹੀਂ, ਸਾਰੀ ਦੁਨੀਆਂ ਕਮਲਿਆਂ ਦੀ, ਮੈਂ ਹੀ ਸਿਆਣਾ, ਇਹ ਕਮਲੀ ਦੁਨੀਆਂ ਤੁਰੀ ਫਿਰਦੀ ਹੈ, ਇੱਦਾਂ ਕਹਿੰਦੇ ਨੇ। ਤੇ ਪ੍ਰੇਮੀ ਪਖੰਡੀ ਹੋ ਜਾਂਦਾ, ਉਹ ਵੀ ਲੋਕਾਂ ਨੂੰ ਵਿਖਾਉਂਦਾ ਰਹਿੰਦਾ, ਗਿਆਨੀ ਵੀ ਲੋਕਾਂ ਨੂੰ ਬਦਲਦਾ ਰਹਿੰਦਾ। ਅਸਲ ਵਿੱਚ ਮੇਰੇ ਲਈ ਆਪਣੇ ਮਨ ਲਈ ਗਿਆਨ ਹੋਣਾ ਚਾਹੀਦਾ, ਤੇ ਮੈਂ ਆਪਣੇ ਮਨ ਨੂੰ ਸਵਾਰਨ ਲਈ ਗੁਰੂ ਸਾਹਿਬ ਨਾਲ ਪ੍ਰੇਮ ਕਰਨਾ। ਪ੍ਰੇਮ ਮੇਰੇ ਆਪਣੇ ਆਪ ਨੂੰ ਸਵਾਰਦਾ ਹੈ। ਤੇ ਯਾਦ ਰੱਖਣਾ ਗੁਰਮੁਖੋ, ਪ੍ਰੇਮ ਵਿੱਚ ਤੁਸੀਂ ਉਹ ਕੁਝ ਕਰ ਜਾਂਦੇ ਹੈ ਜਿਹੜਾ ਤੁਸੀਂ ਉਦਾਂ ਨਹੀਂ ਕਰਦੇ ਜ਼ਿੰਦਗੀ 'ਚ ਕਦੇ। ਪ੍ਰੇਮ ਬੜਾ ਕੁਝ ਕਰਾ ਲੈਂਦਾ। ਮੈਨੂੰ ਇੱਕ, ਮੈਂ ਤੁਹਾਨੂੰ ਜਿੱਦਾਂ ਇੱਦਾਂ ਹੀ ਦੱਸ ਰਿਹਾ ਨਾ, ਵੀ ਇੱਕ ਬੀਬੀ ਕਹਿੰਦੀ ਆ ਮੇਰੇ ਘਰ ਵਾਲਾ ਆਲਸੀ ਬਹੁਤ ਹੈ, ਬੜਾ ਨਿਕੰਮਾ ਹੈ, ਉਹਦੇ ਸਾਹਮਣੇ ਹੀ ਕਵੇ। ਮੈਂ ਕਿਹਾ ਫੇਰ? ਕਹਿੰਦੀ ਜੀ ਇਹਨੂੰ ਤੁਸੀਂ ਮਾੜਾ ਮੋਟਾ ਸਮਝਾ ਦਿਓ। ਮੈਂ ਕਿਹਾ ਗੱਲ ਕੀ ਹੈ? ਕਹਿੰਦੀ ਸਾਰਾ ਦਿਨ ਘਰੇ ਪਿਆ ਰਹਿੰਦਾ, ਸਾਰਾ ਦਿਨ ਇਹਨੇ ਪਿਆ ਹੀ ਰਹਿਣਾ, ਰੋਟੀ ਖਾਧੀ ਫੇਰ ਪੈ ਜਾਂਦਾ, ਇਹਨੂੰ ਕਈ ਦਾ ਗੇੜਾ ਗੂੜਾ ਦੇ ਆ, ਬਾਹਰ ਜਾਇਆ ਘੁੰਮਿਆ, ਜ਼ਮੀਨ ਦੇ ਦਿੱਤੀ ਠੇਕੇ ਤੇ, ਬੇਟਾ ਕਨੇਡਾ, ਮੁੰਡਾ ਕਨੇਡਾ, ਜ਼ਮੀਨ ਠੇਕੇ ਦੇ ਦਿੱਤੀ, ਕਹਿੰਦਾ ਬਸ ਹੁਣ ਕੀ ਕਰਨਾ, ਲੋੜ ਨਹੀਂ ਕਿਸੇ ਚੀਜ਼ ਦੀ, ਸਾਰਾ ਦਿਨ ਹੀ ਪਿਆ ਰਹਿੰਦਾ। ਮੈਂ ਘਰ ਗਿਆ, ਚਲੋ ਮਿਲੇ, ਗੱਲਬਾਤ ਹੋ ਗਈ। ਮੈਂ ਉਹਨੂੰ ਵੈਸੇ ਹੀ ਕਿਹਾ, ਮੈਂ ਕਿਹਾ ਵੀ ਸੈਰ ਸੂਰ ਕਰ ਲਿਆ ਕਰ, ਸਿਹਤ ਠੀਕ ਰਹਿੰਦੀ ਹੈ। ਉਹ ਬਾਬਾ ਜੀ ਕੀ ਲੈਣਾ, ਇੱਦਾਂ ਮੈਨੂੰ ਕਹਿੰਦਾ, ਸਿਹਤਾਂ ਸੂਹਤਾਂ ਠੀਕ ਹੀ ਨੇ ਕਿਧਰੇ ਨਹੀਂ, ਇੱਦਾਂ ਕਹਿੰਦਾ। ਸਿਹਤ ਵਾਲੇ ਵੀ ਮਾਰੀ ਜਾਂਦੇ ਨੇ, ਸਿਹਤ ਵਾਲਿਆਂ ਨੇ ਵੀ ਇੱਕ ਦਿਨ ਖਤਮ ਹੀ ਹੋ ਜਾਣਾ। ਸਿਹਤ ਵਾਲਿਆਂ ਨੇ ਕਿਹੜਾ ਮਤਲਬ, ਉਹ ਵੀ ਤਾਂ ਬਿਮਾਰ। ਫਲਾਣਾ ਬੰਦਾ, ਉਹ ਦਲੀਲਾਂ ਦੇਣ ਲੱਗ ਪਿਆ, ਫਲਾਣਾ ਬੰਦਾ ਤਕੜਾ ਖਿਡਾਰੀ ਸੀ ਉਹਨੂੰ ਅਟੈਕ ਹੋ ਗਿਆ, ਫਲਾਣਾ ਕਬੱਡੀ ਵਾਲਾ ਸੀ ਉਹਨੂੰ ਅਟੈਕ ਹੋ ਗਿਆ, ਫਲਾਣਾ ਬਹੁਤ ਵਧੀਆ ਸੀ ਵੇਖੋ ਉਹ 40 ਸਾਲ ਦਾ ਹੀ ਮਰ ਗਿਆ। ਕਹਿੰਦੇ ਇਹ ਤਾਂ ਸਾਰੇ ਐਕਸਰਸਾਈਜ਼ਾਂ ਕਰਦੇ ਸੀ, ਸਭ ਮਰ ਗਏ। ਮੈਂ ਕਿਹਾ ਇਹ ਗਿਆਨੀ ਹੈ, ਇਹਦੇ ਸਾਹਮਣੇ ਮੈਂ ਨਹੀਂ ਬੋਲ ਸਕਦਾ। ਉਹ ਦਲੀਲਾਂ ਇੰਨੀਆਂ ਉਹਨੇ ਮੈਨੂੰ ਦਿੱਤੀਆਂ। ਮੈਂ ਫਿਰ ਉਹਨੂੰ ਕਿਹਾ, ਮੈਂ ਕਿਹਾ ਚੱਲ ਉੱਦਾਂ ਠੀਕ ਹੈ, ਤੇਰਾ ਮੁੰਡਾ ਬਾਹਰ ਗਿਆ, ਤੇਰਾ ਫਰਜ਼ ਬਣਦਾ ਵੀ ਤੂੰ ਅਰਦਾਸ ਉਹਦੇ ਭਲੇ ਲਈ ਕਰਕੇ ਆਇਆ ਕਰ, ਬੱਚਾ ਤੇਰਾ ਚੜ੍ਹਦੀ ਕਲਾ 'ਚ ਰਵੇ। ਕਹਿੰਦਾ ਫਿਰ ਕਿਵੇਂ ਕਰਾਂ? ਮੈਂ ਕਿਹਾ ਤੂੰ ਐਂ ਕਰਿਆ ਕਰ, ਗੁਰਦੁਆਰੇ ਸਵੇਰੇ ਨਾ ਵੀ 4:30-5 ਵਜੇ ਜਦੋਂ ਉਹ ਭੋਗ ਪੈਂਦਾ ਸਾਰਾ ਸਵੇਰ ਦਾ, ਉਦੋਂ ਗੁਰਦੁਆਰੇ ਚੱਲਿਆ ਜਾ ਕਰ, ਘੰਟਾ ਕੁ ਬਾਹਰ ਝਾੜੂ ਝੂੜੂ ਲਾ ਲਿਆ, ਫਰਸ਼ ਧੋਤਾ, ਅਰਦਾਸ ਵਿੱਚ ਖੜਾ ਹੋ ਜਾਇਆ ਕਰ। ਮੈਂ ਕਿਹਾ ਇੰਨਾ ਕੁ ਕਰ ਲੈ, ਚੱਲ ਮਹਾਰਾਜ ਉੱਧਰ ਨੂੰ ਅਲੱਗ ਅਰਦਾਸ ਕਰਿਆ ਕਰ, ਮੈਂ ਜਾਇਆ ਤੁਰ ਕੇ ਹੀ ਕਰ। ਕਹਿੰਦਾ ਠੀਕ ਹੈ। ਉਹ 4:30 ਵਜੇ ਤੁਰ ਕੇ ਜਾਣ ਉੱਪਰ ਗੁਰਦੁਆਰਾ ਦੂਜੇ ਪਾਸੇ, ਅਤੇ ਆਪੇ ਹੀ 1.5 ਕਿਲੋਮੀਟਰ ਜਾਣਾ, 1.5 ਕਿਲੋਮੀਟਰ ਆਉਣਾ। ਫਿਰ ਉੱਥੇ ਹੱਥ ਵੀ ਹਿੱਲਣ ਲੱਗ ਗਿਆ, ਕੰਮ ਵੀ ਲੱਗ ਗਿਆ ਕਰਨ, ਸਾਰੇ ਬੰਦਿਆਂ 'ਚ ਜਾਇਆ ਕਰੇ। 2 ਮਹੀਨਿਆਂ ਬਾਅਦ ਉਹਦੀ ਵਾਈਫ ਮਿਲੀ, ਕਹਿੰਦੀ ਸ਼ੁਕਰ ਹੈ ਜੀ ਇਹ ਘਰੋਂ ਬਾਹਰ ਨਿਕਲਣ ਲੱਗ ਗਿਆ। ਉੱਦਾਂ ਨਹੀਂ ਸੀ ਜਾਂਦਾ, ਉੱਦਾਂ ਨਹੀਂ ਸੀ ਨਿਕਲਦਾ। ਉਹਨੂੰ ਕਹਿੰਦਾ ਸੈਰ ਕਰਿਆ, 1.5 ਕਿਲੋਮੀਟਰ ਜਾਂਦਾ ਨਹੀਂ ਸੀ, ਗੁਰਦੁਆਰੇ 1.5 ਕਿਲੋਮੀਟਰ ਜਾਇਆ, ਫਿਰ ਲੱਗ ਪਿਆ ਜਾਣ। ਇਹ ਢੰਗ ਹੀ ਇਹ ਹੈ ਗੁਰਮੁਖ। ਅਸੀਂ ਉਹ ਕੁਝ ਕਰ ਜਾਂਦੇ ਹਾਂ ਪ੍ਰੇਮ ਵਿੱਚ, ਜੋ ਸਮਝਾ ਕੇ ਨਹੀਂ ਕਰ ਸਕਦਾ, ਸਾਡੇ ਤੋਂ ਕੋਈ ਕੰਮ ਨਹੀਂ ਲੈ ਸਕਦਾ, ਪਰ ਪ੍ਰੇਮ 'ਚ ਅਸੀਂ ਬਹੁਤ ਕੁਛ ਕਰ ਜਾਂਦੇ ਹਾਂ। ਅਤੇ ਸਾਡੇ ਲਈ ਸਭ ਤੋਂ ਜ਼ਰੂਰੀ ਹੈ ਕਿ ਸਾਡਾ ਮਨ ਪ੍ਰੇਮ ਵਿੱਚ ਰਹੇ। ਪ੍ਰੇਮ ਵਾਲੇ ਦਾ ਮਨ ਮਸਤ ਰਹਿੰਦਾ ਹੈ, ਪ੍ਰੇਮ ਵਾਲੇ ਦਾ ਮਨ ਨਸ਼ੇ 'ਚ ਰਹਿੰਦਾ ਹੈ। ਪਿਆਰ ਦਾ ਆਪਣਾ ਇੱਕ ਨਸ਼ਾ ਹੁੰਦਾ ਹੈ, ਇੱਕ ਲੋਰ ਹੁੰਦੀ ਹੈ। ਪਿਆਰ ਬੰਦੇ ਨੂੰ ਕਾਇਮ ਕਰਕੇ ਰੱਖਦਾ ਹੈ। ਇਤਿਹਾਸ ਪੜ੍ਹ ਕੇ ਵੇਖੋ, ਕਈ ਸਿੱਖ ਉਹ ਕੰਮ ਕਰ ਗਏ ਜਿਹੜੇ ਕਦੇ ਨਹੀਂ ਸੀ ਕਰ ਸਕਦੇ, ਪਿਆਰ ਵਿੱਚ, ਪ੍ਰੇਮ ਵਿੱਚ।